الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم يا ايها الذين امنوا لا تاكلوا الربا ضعفا مضاعفا واتقوا الله لعلكم تفلحون واتقوا النار التي اعدت للكافرين وعطی اللہ والرسول لعلکم ترحمون صدق اللہ العلی العظیم رب اشرح لی صدری ویسر لی امری واحلل عقدۃ من لسانی یفقہوا قولی اللہم ربنا الہمنا رشدنا واعذنا من شرور انفسنا آمین یا رب العالمین سورہ آل عمران دے سلسلے وچ جنگ احد تے تبصرہ ہو رہا ہے، لیکن او دے وچ ایک حکم ہے جڑا سود دے بارے چ نازل ہویا، یہ دوسرا حکم ہے جڑا سود دے بارے چ آیا. پہلا تے مکی قرآن وچ سورہ روم وچ دسیا سی کہ دیکھو جڑا اللہ تعالی دے ہاں تسی لاندے ہو اللہ تعالی ودا کے دیندا، تے جڑا لوکاں دے مال وچ رلا کے سود کھاندے ہو اللہ تعالی دے ہاں نہیں ودا. یہ دوسرا حکم ہے جڑا ہن آیا کہ یا ایھا الذین آمنوا لا تاکلوا الربا ضعفا مضاعفا، اے ایمان والیو نہ کھایا کرو سود دونا چونا، واتقوا اللہ رہو اللہ دا تقوی اختیار کرو، اللہ دی نافرمانی چھڑ دیو، لعلکم تفلحون تاکہ تسی فلاح پالو. یہ ہے اس موقع دے اتے سود دے حرمت دا جڑا ہے حکم دیتا گیا، اس کر کے کہ سود جڑا ہے یہ ہے جڑا انسان نو دنیا دار بنا دیندا ہے، خود غرض ہو جاندا ہے انسان، اُدا مال دنیا تے لگا ہوندا ہے تے اس کر کے مال دی محبت زیادہ ہو جاندی ہے تے بزدلی بھی آ جاندی. یہ جنہ چیزاں تو روکن واسطے یہ پہلا حکم دیتا کہ آؤ دونا چونا سود کھانا چھڑ دیو اور اللہ دی فرما برداری کرو تے پھر ہی تہاڈی کامیابی ہے. واتقوا النار التی اعدت للکافرین، اور دیکھو اس جہنم تو اپنے آپ نو بچا لو جیڑی اللہ تعالی نے انہاں واسطے بنائی ہے جیڑے او دے حکم نہیں ماندے، او دا حکم آ دے تے پھر انکار کرن، پھر او دے تے عمل نہ کرن، انہاں واسطے اللہ نے او بنائی ہوئی. واطیع اللہ والرسول، اور بندہ مومن دا تے کم ہونا چاہیدا کہ او فرما برداری کرے اللہ دی اور او دے رسول صلی اللہ علیہ وسلم دی، لعلکم ترحمون تاکہ تہاڈے اتے اللہ دی رحمت ہوئے. اللہ تعالیٰ دی رحمت اور او دی رضا جیڑی ہے وہ ہے اللہ دی اطاعت اور او دی رسول دی اطاعت دے ذریعے جیڑی حاصل ہوندی ہے. اگر انسان من کے اللہ تعالیٰ نو اور او دی رسول نو پھر انہاں دے حکم نہ مننے تے پھر انہوں اللہ تعالیٰ دی رحمت دی امید نہیں رکھنی چاہی دی. اللہ تعالیٰ دی رحمت تے حاصل کرنے دا یہی طریقہ ہے کہ اللہ اور او دی رسول دے حکم مننے جان، او دی اطاعت کیتی جائے تے پھر اللہ دی رحمت جیڑی ہے وہ شامل حال ہوندی ہے. وَسَارِعُوا إِلَى مَغْفِرَةٍ مِّن رَّبِّكُمْ وَجَنَّةٍ، اور اے مسلمانوں کیڈی تے پائی دوڑ ہونی چاہیے، ایک دوسرے نو اگے نکلنا چاہیے تسانو اللہ دی مغفرت حاصل کرن لئی، وَجَنَّةٍ اور او جنت لین لئی، عرضھا السماوات والارض جیہدی چوڑائی اینی ہے جنہیں آسمانا اور زمینا دی وسعت ہے انہاں دی، اینی او دی چوڑائی ہے. اگر تہاڈے دل وچ کوئی ارمان ہے کوئی چیز پان دا تے پھر اس جنت نو حاصل کرن لئی جیڑا ایک دوسرے تے اگے ودو. وعدت للمتقین، لیکن وہ دے واسطے شرط ہے کہ وہ جنت اللہ انہاں نو دیندا ہے جڑے اللہ دے متقی ہوندے نے تے پرہیزگار ہوندے نے، اللہ دی نافرمانی تو بچدے نے. الذین ينفقون فی السراء والضراء والقازمین الغیظ والعافین عن الناس، یہ انہاں دی صفتاں بیان کیتیاں نے، بجائے سود کھان دے. الذین ينفقون او اپنے مال خرچ کردے نے اللہ دی راہ، صدقہ دیندے نے، قرض حسنہ دیندے نے، پھر سرائے و ذرائے جدوں انہاں نوں خوشی ہوندی ادوں بھی تے جدوں تکلیف ہوندی ہے ادوں بھی، جدوں اللہ نے دتا ہے ادوں بھی خرچ کردے نے تے جدوں او دے اندر کمی ہوندی ہے تے ادوں بھی اللہ دی رات وچ خرچ کردے نے. والقازمین الغیظ، اور او ہوندے نے جڑے غصے نوں پی جان والے. والعافین عن الناس، اور او معاف کر دیندے نے لوکاں. واللہ یحب المحسنین، تے اللہ تعالیٰ ایسے جڑے مخلص آدمی ہوندے نے انہاں نوں پسند کردا. یہ ہن تین صفتاں جڑیاں دسیاں گئیاں بندہ مومن دیاں، کہ وہ خوشحالی وچ بھی تے تنگ دستی وچ بھی اللہ دی رات وچ خرچ کرتا رہے، جو بھی کیفیت ہوے اُدے وچ اے چیز ہے جیڑی اُدے ایمان دی تازگی دا ذریعہ بنتی ہے، اُنہوں پتہ لگ جاندا ہے کہ ساریاں کیفیتاں اللہ دیاں تاریخ کیتیاں ہوئیاں۔ پھر جدو غصہ آندا ہے تو اپنے غصے نوں پی لیندے ہیں، غصہ انسان جیڑا اُدو ہی آندا ہے کہ جدو اگلا تیر جیڑا ہوے وہ کمزور ہوے، تو اس وے انسان اپنا غصہ کھڑنے بڑا شیر دل ہو جاندا ہے، لیکن اگر اس ویلے اپنے غصے نوں پی جائے تو نبی اکرم صلی اللہ علیہ وسلم نے فرمایا جڑا اپنے غصے نوں پی جائے حالانکہ وہ غصہ کڑ سکتا سی تے اللہ تعالیٰ دے قیامت دے دن قدمہ نوں جڑا ہے ڈولن تو بچائے گا جس نے سارے قدم ڈول رہے ہوں گے، اور یہ ہوندا بھی ادو ہی ہے جدو انسان دا یقین آخرت تے ہوئے تے پھر ہی غصے تے قابو پاندا ہے، پھر ہی وہ اپنا غصہ پیندا ہے، کیوں اتھے بدلہ نہیں لیندا، انہوں پتا ہے کہ اللہ تعالیٰ دے ہاں میرا بدلہ محفوظ ہے، اور بدلہ لین واسطے بھی ہے بھی اللہ تعالیٰ نے جڑا دین دیتا ہے اُدے چاہے کہ کوئی شخص کس تے زیادتی کردا تے وہ خود نہیں وہ بدلہ لے سکتا، وہ تے نظم دے تحت بدلہ لے گا، اگر وہ خود کردا تو زیادتی کرتا ہے، اور اگر وہ غصہ جڑا وہ پی جاتا ہے تو پھر اللہ تعالیٰ آخرت میں تینوں بہت بڑا اجر دے گا۔ ولافینا الناس، اور وقتی طور تے غصہ پی لیا لیکن پھر دل دے وچ کینہ رکھیا تے بھی غلط گل ہے، فرمایا غصہ پی کے تو پھر لوکاں نوں معاف کر دیندے نے، پھر دل دے اندر انہاں دی عداوت نہیں رکھدے، دشمنی نہیں رکھدے۔ واللہ یحب المحسنین، کہ اللہ ایسے نیکو کاروں تے مخلصاں نوں اللہ پسند کردا ہے۔ والذین اذا فعلوا فاحشۃ، اور وہ لوگ اللہ دے بندے نے کہ اگر انہاں دے وچوں کوئی کولوں کوئی بے حیائی دا کم ہو جائے، اور ظلموا انفسہم، یا اپنے اتے ظلم کر بین یعنی کوئی اللہ دی نافرمانی کر بین، ذکر اللہ تے فوری طور تے اللہ دا ذکر کر دینے، انہاں نوں اللہ یاد آ جاندا ہے، واستغفروا لذنوبہم، اور فوری طور پہ اپنے گناہوں دی معافی منگ دے، اللہ کولو مغفرت چاہندے، ومن یغفر الذنوب الا اللہ، اور انہاں نوں جان لینا چاہیدا کون ہے اللہ گناہوں نوں بخش والا سوائے اللہ دے، ولم یصروا علی ما فعلوا، اور جو انہاں کولو غلطی ہو جاندی ہے تو اتے اڑے نہیں رہندے، مستقل اللہ تعالیٰ دی نافرمانی تے نہیں رہندے، وہم یعلمون، اور اس چیز نوں جاندے ہیں کہ اللہ تعالیٰ دی جڑا ہے رہنا نافرمانی تے یہ ٹھیک نہیں، یہ اللہ تعالیٰ نہیں چاہندا، پسند نہیں کردا، تو انہاں کو جدوں بھی غلطی ہوندی ہے وہ فوری طور تے اللہ یاد آندا ہے، آخرت دا محاسبہ انہاں دے سامنے آ جاندا ہے، تو فوری طور تے استغفار کردے نے اور اللہ کولو معافیاں منگدے۔ یہ چیز جڑی نبی اکرم صلی اللہ علیہ وسلم نے فرمائی ہے کہ ہر ویلے گناواں تو معافی منگدے رہا کرو، اور دیکھو میں بھی 70-70 بار تے 100-100 بار دن چ معافی منگدا۔ یہ ہے بندہ مومن دا معاملہ کہ اُدھے کولو غلطی تے ہو سکتی ہے، گناہ ہو جاندا ہے جذبات چاہ کے بھی پل وچ بھی، اور قصدن بھی کسے بھی اللہ دی نافرمانی کر بیندا ہے، تے پھر اُدھے تے اڑنا نہیں چاہیے، فوری طور تے اللہ کولو معافی منگے، تے اللہ تعالیٰ بخشن والا ہے، اور اللہ تعالیٰ ہی ہے بخشن والا، اور انہوں یقین ہوندا ہے کہ اللہ بخش دے گا، اور اُدھے تے اڑیا نہیں رہندا۔ اولائک جزاؤہم مغفرت من ربہم، یہ وہ لوگ نے کہ جنہاں دے واسطے پھر بدلہ ہے اللہ تعالیٰ دی مغفرت انہوں نے ملے گی، وجنات ان تجری من تحت الانہار خالدین فیہا، اور یہ ہیں جڑے حقدار بن گئے انہاں باغاں دے جنہاں دے تھلے دی ندیاں بہ رہی ہون گیاں، اُدھے چ ہمیشہ ہمیشہ رہن گے، بنے ماجر العاملین، اور وہ بڑا ہی چنگا بدلہ ہے عمل کرن والیاں دا، جو بھی عمل کرے گا اُدھا اُتھے سلا جڑا ملے گا وہ بہت ہی چنگا سلا ہے کہ جڑا انسان حاصل کرے گا۔ قد خلق من قبلکم سنن، دیکھو تیرے تو پہلا بھی بڑے ہی لوگ گزر چکے نے، فسیرو فی الارض، تے تسی سیر کرو زمین دی، نکلیا کرو زمین چ، فنظرو کیف کان عاقبت المکذبین، تے تانوں نظر آ جائے گا کہ کی انجام ہویا انہاں دا جنہاں نے اللہ تعالیٰ دے رسولاں نوں چٹھلایا، اللہ دی اطاعت نہیں کیتی، اللہ دے حکم نہیں مننے، تو انہاں تے کس طرح اللہ دا عذاب نازل ہویا۔ ھذا بیان للناس، یہ ہے لوکاں دے واسطے پوری طرح روشن کر دینا، پوری طرح بیان کر دینا، وہدم و موعظت للمتقین، اور یہ ہے لوکاں دی رہنمائی جڑی کیتی جا رہی ہے، اور یہ دے اندر نصیحت ہے انہاں واسطے جڑے اللہ دی نافرمانی تو بچنا چاہندے نے، جڑی فرما برداری اختیار کرنا چاہندے نے، یہ قرآن مجید انہاں دی واسطے رہنمائی دیندا ہے کہ کنہ کماں چ اللہ دی فرما برداری ہے، اور کون ہے اللہ تعالیٰ دے ناپسندیدہ چیزاں نے جنہاں نوں چھڈ کے پھر اللہ دے متقی بن جاندے۔ ولا تہنوا ولا تحزنوا، اور دیکھو سستی نہ کریا کرو اور نہ ہی غم کھایا کرو، وانتم الاعلون ان کنتم مومنین، تسی ہی سر بلند رہو گے، دنیا وچ تسی غالب رہو گے اگر تسی مومن رہے۔ یہ ہے اگر تسی مومن ہوئے اور اللہ تعالیٰ تے یقین کیتا، تو دی فرما برداری کیتی، او دے احکام دے اتے عمل کیتا، تے اللہ تعالیٰ دا وعدہ غالب تسی رہو گے۔ یہ ہے وہ معاملہ جڑا کہ سانو سوچنا چاہیے کہ اس ویلے مسلمان جڑے نے وہ غالب کیوں نہیں۔ وہ دی وجہ یہ ہے کہ ایمان دے تقاضے نہیں پورے کر رہے، اللہ نو مانتے ہیں لیکن وہ احکام نہیں مانتے، اللہ دی فرما برداری نہیں کرتے، اپنی ذاتی زندگی وچ بھی وہ نافرمانیاں دے اتے رہ کے زندگی گزار رہے ہیں، اور اجتماعی زندگی تے اس ویلے سارے مسلمانوں دی جڑی ہے اللہ دے قانون دے خلاف گزر رہی ہے، جدی وجہ تو ذلت اور رسوائی ہے اس دنیا دے وچ جڑی ملی ہوئی ہے۔ ورنہ اللہ دا وعدہ تے سچا ہے کہ اگر تسی واقعی ایماندار ہوتے امن دے ایمان دے تقاضے پورے کرو تے اللہ تعالی ہی غالب رکھے گا۔ ان جم سس کم کرن فقد مسل قوما کرن مسلو، تینو ایڈا دکھ کیوں ہو رہا اس چیز تے؟ اگر تینو یہ زخم لگا ہے فقد مسل قوما کرن مسلو، تے تسی بھی تے انہاں لوکاں نوں جڑے تہاڈے مخالف نے انہاں نوں زخم لا چکے ہو۔ اسی طرح جنگ بدر وچ تسی بھی تے انہاں دے 70 قتل کیتے سی تے 70 قیدی بنائے سی، تے تہاڈے تے صرف 70 شہید ہوئے نے۔ تے دیکھو یہ تے معاملہ جڑا ہے دنیا تے چلتا ہی رہندا ہے، اور اے وَتِلْكَ اَيَّامُ نُدَاوِلُهَا بَيْنَ النَّاسِ، اور اسی طرح اسیں حالات بدلتے رہندے ہاں لوکاں دے درمیان۔ وَلِيَعْلَمَ اللَّهُ الَّذِينَ آمَنُوا، کیونکہ انہاں حالات دے نال پتا لگتا ہے کہڑے لوگ نے جڑے واقعی اللہ نوں منن والے نے، انہاں دا ایمان صحیح ہے۔ وَيَتَّخِذَ مِنْكُمْ شُهَدَاءَ، اور اللہ تعالیٰ تینوں شہادت دی موت دینا بھی چاہتا ہے، کیونکہ شہادت دی موت سب تو بہترین موت ہے جڑی انسان نوں جڑی ملدی ہے، کہ اللہ تعالیٰ اسے سارے گناہ معاف کر دیندا ہے جڑا اللہ دی راہ شہید ہو جائے، اور عالم برزخ نہیں سیدھا اللہ تعالیٰ انہوں نے جنت چلایا جاندا ہے۔ تو اللہ چاہتا ہے تہاڈے وچوں کچھ لوکاں نوں یہ جڑی اللہ تعالیٰ دی نعمت جڑی ملے، شہادت دی موت ملے، یہ بھی اللہ تعالیٰ دا مطلوب ہے۔ اسے ہی کر کے ایسے حالات پیدا کرتا ہے جہد تینوں شہادت دی موت ملے، اور ویسے بھی اللہ تعالیٰ ویکھنا چاہتا ہے کہ کون ہیں جڑے واقعی اللہ تعالیٰ دے اتے یقین رکھنے والے نے۔ واللہ لا یحب الظالمین، اللہ تعالیٰ ظالمان نو پسند نہیں کرتا، یہ نہیں ہے کہ انہوں دے نال نہیں، یہ تے سارا کچھ جو بھی کیتا ہے یہ دے اندر حکمتاں نے کہ اللہ تعالیٰ چھان پھٹک کرنا چاہتا ہے، چنگی طرح جڑا ہے دیکھنا چاہتا ہے کہ کون نے جڑے واقعی اللہ نو منن والے نے، تے کون نے دنہ دے دلاں وچ روگ۔ بولے یوما حصہ اللہ الذین آمنوا، اور اللہ تعالیٰ چاہتا ہے کہ مومن والوں دی میں شان پھٹک کر لاں، انہوں دے وچوں جڑے منافق نے انہوں علیحدہ کر دیا۔ وَيَمْحَقُ الْكَافِرِينَ، اور اسی ہی طریقے نہ میں مٹا دیا کفر کرنے والے۔ ام حسبتم من تدخل الجنہ، اے مسلمانوں تسا اے سمجھ لیا سی کہ بس تہنوں جنت مل جائے گی؟ ولما یعلم اللہ الذین جاہدوا منکم، حالانکہ اللہ تعالیٰ نے جے پوری طرح واضح نہیں کیتا انہاں لوکاں نوں کہ جڑے تہاڈے چوں واقعی جہاد کرنے والے نے لڑن والے نے۔ وَيَعْلَمَ الصَّابِرِينَ، اور اسے پرخ نہیں ہوئی کہ کیڑا صبر کرنے والا تے کیڑا تھوڑ دلا ہے، اور کیڑا جڑا ہمت ہار جان والا۔ یہ سارے حالات اسے کر کے اللہ تعالیٰ وعدہ کرتا ہے کہ تاکہ پون چھان چنگی طرح ہو جائے، چھان پھٹک ہو جائے، اور پتہ لگ جائے کہ کون ہے جڑا اپنے قدماں تے کھلون والا تے صبر کرنے والا، اور کون ہے جڑا اللہ تعالیٰ دی راہ وچ اپنی جان پیش کرنے والا۔ وَلَقَدْ كُنْتُمْ تَمَنَّوْنَ الْمَوْتَ مِنْ قَبْلُ، دیکھو کنی تمنا سی تینوں موت دی اس تو پہلا۔ اے سن جدوں نبی اکرم صلی اللہ علیہ وسلم نے مشورہ لیا سی، تین نوجوان ود ود کے اگے گلاں کرتے سی کہ اسی اللہ دی راہ وچ شہادت چاہتے ہیں، تو فرمایا وَلَقَدْ كُنْتُمْ تَمَنَّوْنَ الْمَوْتَ مِنْ قَبْلُ، بالکل تسی اس تو پہلا بڑی تمنا رکھتے سو، خواہش رکھتے سو موت دی، ان تلقوہ اس تو پہلا کہ تہاڈی انہاں نال ملاقات ہوئے، فقد رائے تو منہ ہو بان تم تندرون، دیکھ لیا جی نا اس موت نو، وہ تہاڈی اکھاں دے سامنے آ گئی، اور تسی دیکھ رہے سو کہ موت جیڑی ہے وہ کس طرح وارد ہوندی ہے۔ مما محمد اللہ رسول، اسی کہ جدو نبی اکرم صلی اللہ علیہ وسلم دے بارے چ افواہ اٹھ گئی، آپ غشی کھا کے ڈگ پے کہ وہ شہید ہو گئے نے، تے لوکاں دے اندر بزدلی پیدا ہو گئی، بہت سارے لوکاں نے تلواراں رکھ دیتیاں تے جنگ جڑی چھڑ دیتی۔ یہ ہے جتھے آگاہ کیتا جا رہا کہ دیکھو اللہ تعالیٰ تے اپنے رسولاں نوں بھیجدا ہے، تے وہ وقت معین لئی آندے نے، وہ کوئی مستقل رہن والے نہیں ہوندے، اور انہاں دے ذریعے اللہ تعالیٰ اپنا دین پہنچاندا، تے اللہ ہے جڑا اصل حی القیوم ہے، رہن والا ہمیشہ، دین خود ہے جڑا انہیں کر لیا ہے، تے انہیں تے استقامت اختیار ہونی چاہیے، اللہ دے رسولاں نے تے جانا ہی ہوندا ہے۔ یہ چیز ہے ਕਿ ਜਿਹੜੀ ਦਿਲਾਂ ਜਦੋਂ ਦਿਲਾਂ ਵਿੱਚ ਨਾ ਰਹੇ, ਸਾਹਮਣੇ ਨਾ ਰਹੇ, ਤੇ ਫਿਰ ਮਾਮਲੇ ਜਿਹੜੇ ਉਹ ਬੜੇ ਹੀ ਵਿਗੜ ਜਾਂਦੇ ਨੇ। ਇਹੀ ਮਾਮਲਾ ਹੋਇਆ ਸੀ ਜਜ਼ਬਾਤੀ ਤੌਰ ਤੇ ਨਬੀ ਅਕਰਮ ਸੱਲ ਅਲਾਹ ਸੱਲਮ ਦੀ ਜਦੋਂ ਮੌਤ ਵਾਕੇ ਹੋਈ ਹੈ, ਇਸ ਦੁਨੀਆਂ ਤੋਂ ਜਦੋਂ ਰਿਹਦਤ ਫਰਮਾਈ ਹੈ, ਤੇ ਉਸ ਵੇ ਵੀ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਬੜੇ ਜਜ਼ਬਾਤੀ ਹੋ ਗਏ ਸਨ ਔਰ ਤਲਵਾਰ ਲੈ ਕੇ ਖੜੇ ਹੋ ਗਏ ਸੀ, ਜਿਹਨੇ ਕਿਹਾ ਕਿ ਨਬੀ ਅਕਰਮ ਸੱਲ ਮੌਤ ਮਰ ਗਏ ਨੇ, ਮੈਂ ਉਹਦਾ ਸਿਰ ਲਾ ਦਿਆਂਗਾ। ਇਸ ਉਹ ਸਦਮਾ ਨਹੀਂ ਸੀ ਚੱਲ ਸਕੇ ਤੇ ਜਜ਼ਬਾਤ ਆ ਗਏ। ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਆਏ ਨਾ ਕਿ ਨਬੀ ਅਕਰਮ ਸੱਲ ਅਲਾਹ ਸੱਲਮ ਦੇਖਿਆ ਕਿ ਉਨ੍ਹਾਂ ਤੇ ਮੌਤ ਤਾਰੀ ਹੋ ਗਈ ਹੈ, ਤੇ ਉਹ ਦੇਖ ਕੇ ਫਿਰ ਬਾਹਰ ਆਏ ਔਰ ਬਾਹਰ ਆ ਕੇ ਤੇ ਹਜ਼ਰਤ ਉਮਰ ਨੂੰ ਆਖਿਆ ਕਿ ਬਹਿ ਜਾ, ਲੇਕਿਨ ਉਨ੍ਹਾਂ ਨਹੀਂ ਮੰਨਿਆ ਤੇ ਆਪਨੇ ਪਰੇ ਹੋ ਕੇ ਖੁਤਬਾ ਪੜ੍ਹਨਾ ਸ਼ੁਰੂ ਕਰ ਦਿੱਤਾ ਔਰ ਉਹਦੇ ਵਿਚ ਫਿਰ ਇਹ ਆਇਤ ਪੜ੍ਹੀ ਕਿ ਵਮਾ ਮੁਹੰਮਦ ਇਲਾ ਰਸੂਲ ਕਦ ਖਲਤ ਮਿਨ ਕਬਲ ਹੈ ਰਸੁਲ ਅਫਾ ਮਾਤਾ ਕੁਤਲਨ ਕਰਬ ਤੁਮ ਅਲਾ ਕਾਬਿਕੁਮ ਵਮਈ ਜਨ ਕਲ ਬਾਲਾ ਕੇ ਬਹਿ ਫਲੈ ਯਜ਼ੂਰ ਅੱਲਾਹ ਸ਼ਈਆ ਵ ਸੈਯਦ ਜ਼ਿਲਾਹ ਸ਼ਾਕਰੀਨ। ਹਜ਼ਰਤ ਉਮਰ ਕਹਿੰਦੇ ਨੇ ਮੈਨੂੰ ਉਸ ਵੇਲੇ ਹੋਸ਼ ਆਇਆ ਕਿ ਸ਼ਾਇਦ ਇਹ ਆਇਤ ਹੁਣ ਨਾਜ਼ਲ ਹੋਈ ਹੈ ਔਰ ਅੱਖਾਂ ਖੁੱਲ ਗਈਆਂ। ਨਬੀ ਅਕਰਮ ਸੱਲ ਸੱਲਮ ਦੇ ਬਾਰੇ ਚ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਉਹਨਾਂ ਨੇ ਫਰਮਾਇਆ ਮਨ ਕਾਨਾ ਯਾਬੁਦੁ ਮੁਹੰਮਦਨ ਫਕਦ ਮੁਹੰਮਦਨ ਕਦ ਮਾਤ, ਜਿਹੜਾ ਕਿ ਮੁਹੰਮਦ ਸੱਲ ਅੱਲਾਹ ਸੱਲਮ ਦੀ ਇਬਾਦਤ ਕਰਦਾ ਸੀ ਤੁਹਾਨੂੰ ਜਾਣ ਲੈਣਾ ਚਾਹੀਦਾ ਕਿ ਉਹ ਤੇ ਮਰ ਗਏ ਨੇ, ਉਨ੍ਹਾਂ ਦੀ ਤੇ ਦਾ ਇੰਤਕਾਲ ਹੋ ਗਿਆ ਹੈ। ਵਮਨ ਕਾਨਾ ਯਾਬੁਦੁ ਅੱਲਾਹ, ਤੇ ਜਿਹੜਾ ਕੋਈ ਵੀ ਅੱਲਾਹ ਦੀ ਬੰਦਗੀ ਕਰਦਾ ਸੀ, ਫੱਲਾਹੁ ਵਲ ਹਈਉਲ ਕਯੂਮ, ਤੇ ਅੱਲਾਹ ਤੇ ਜ਼ਿੰਦਾ ਹੈ ਔਰ ਕਾਇਮ ਰੱਖਣ ਵਾਲਾ। ਤੇ ਇਹ ਜਿਹੜਾ ਫਰਮਾਇਆ ਵਮਾ ਮੁਹੰਮਦ ਇਲਾ ਰਸੂਲ, ਨਹੀਂ ਹੈ ਮੁਹੰਮਦ ਸੱਲ ਅੱਲਾਹ ਸੱਲਮ ਮਗਰ ਇੱਕ ਰਸੂਲ, ਇਹ ਵੀ ਅੱਲਾਹ ਤਾਲਾ ਦੇ ਰਸੂਲ ਨੇ ਜਿਸ ਤਰ੍ਹਾਂ ਅੱਲਾਹ ਨੇ ਪਹਿਲਾਂ ਵੀ ਰਸੂਲ ਕੱਲੇ ਨੇ। ਕਦ ਖਲਤ ਮਿਨ ਕਬਲ ਹੈ ਰਸੁਲ, ਇਨ੍ਹਾਂ ਤੋਂ ਪਹਿਲਾਂ ਵੀ ਕਿੰਨੇ ਰਸੂਲ ਆਏ ਨੇ ਔਰ ਆਪਣਾ ਆਪਣਾ ਜ਼ਮਾਨਾ ਗੁਜ਼ਾਰ ਕੇ ਚਲੇ ਗਏ। ਅਫਾ ਮਾਤਾ ਕੁਤਲਨ ਕਲਬ ਤੁਮ ਅਲਾ ਕਾਬਿਕੁਮ, ਕਿਆ ਅਗਰ ਉਹ ਫੌਤ ਹੋ ਜਾਣ ਜਾਂ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਏ ਤੇ ਤੁਸੀਂ ਆਪਣੀਆਂ ਏੜੀਆਂ ਦੇ ਬਲ ਫਿਰ ਜਾਓਗੇ, ਉਨ੍ਹਾਂ ਦੀ ਸ਼ਹਾਦਤ ਤੇ ਤੁਸੀਂ ਦੀਨ ਛੱਡ ਦਿਓਗੇ। ਵਮਈ ਜਨ ਕਲੇ ਬਲ ਆ ਕੇ ਬਹਿ, ਤੇ ਜਿਹੜਾ ਇਸ ਵਜ੍ਹਾ ਤੋਂ ਆਪਣੀਆਂ ਏੜੀਆਂ ਦੇ ਬਲ ਪਿਛਾ ਦੌੜ ਜਾਏ ਯਾਨੀ ਮੁਰਤਦ ਹੋ ਜਾਏ, ਫਲਾਂ ਯਜ਼ੂਰ ਅੱਲਾਹ ਸ਼ਈਆ, ਉਹ ਅੱਲਾਹ ਦਾ ਕੁਛ ਨਹੀਂ ਵਿਗਾੜ ਸਕੇਗਾ। ਵਸਯਜ਼ ਅੱਲਾਹੁ ਸ਼ਾਕਿਰੀਨ, ਔਰ ਅੱਲਾਹ ਤਾਲਾ ਤੇ ਬਦਲਾ ਉਨ੍ਹਾਂ ਨੂੰ ਦੇਗਾ ਜਿਹੜੇ ਸ਼ੁਕਰ ਕਰਨ ਵਾਲੇ ਨੇ, ਕਿ ਉਹ ਸਮਝਣ ਕਿ ਅੱਲਾਹ ਤਾਲਾ ਦੀ ਅਨਾਇਤ ਸੀ ਕਿ ਅੱਲਾਹ ਤਾਲਾ ਦੇ ਅਸੂਲ ਨੇ ਸਾਨੂੰ ਹਦਾਇਤ ਦੇ ਦਿੱਤੀ ਤੇ ਹੁਣ ਅਸੀਂ ਇਸ ਹਦਾਇਤ ਤੇ ਕਾਇਮ ਰਹਿਣਾ। ਮਾ ਕਾਨਾ ਲੈ ਨਫਸ ਨਨ ਤਮੂਤ ਅੱਲਾ ਬੇਜ਼ਨ ਅੱਲਾਹ ਕਿਤਾਬਾ ਮੁਅੱਜਲਾ, ਔਰ ਦੇਖੋ ਕਿਸੇ ਨਫਸ ਦੇ ਵਾਸਤੇ ਤੇ ਹੋ ਹੀ ਨਹੀਂ ਸਕਦਾ ਕਿ ਉਹ ਤੇ ਮੌਤ ਤਾਰੀ ਹੋਏ ਜਦੋਂ ਤਾਈਂ ਕਿ ਅੱਲਾਹ ਦਾ ਇਜ਼ਨ ਨਾ ਹੋਏ, ਕਿਉਂਕਿ ਅੱਲਾਹ ਹੈ ਜਿਹਨੇ ਹਰ ਇੱਕ ਦੀ ਮੁੱਦਤ ਉਮਰ ਮੁਅੱਯਨ ਕੀਤੀ ਹੋਈ ਆ ਔਰ ਅੱਲਾਹ ਤਾਲਾ ਨੇ ਜਿੰਨੀ ਮੁੱਦਤ ਮੁਅੱਯਨ ਕੀਤੀ ਹੋਈ ਆ ਉਹਨੂੰ ਕੋਈ ਬਦਲ ਨਹੀਂ ਸਕਦਾ। ਤੇ ਅੱਛੀ ਤਰ੍ਹਾਂ ਜਾਣ ਲਓ ਕੋਈ ਵੀ ਸ਼ਖਸ ਜਿਹੜਾ ਹੈ ਉਹਦੇ ਤੇ ਮੌਤ ਨਹੀਂ ਆਉਂਦੀ ਮਗਰ ਅੱਲਾਹ ਦੇ ਇਜ਼ਨ ਨਾਲ, ਕਿਤਾਬਾ ਮੁਅੱਜਲਾ, ਤੇ ਅੱਲਾਹ ਤਾਲਾ ਨੇ ਤੇ ਮੋਹਲਤ ਉਮਰ ਮੁਅੱਯਨ ਕੀਤੀ ਹੈ। ਇਨਸਾਨ ਨੂੰ ਮੌਤ ਜਿਹੜੀ ਉਹ ਤੇ ਸਭ ਤੋਂ ਵੱਡਾ ਉਹਦਾ ਬਾਡੀ ਗਾਰਡ ਹੈ ਕਿ ਜਦੋਂ ਤਾਈਂ ਉਹ ਵਕਤ ਨਹੀਂ ਆਉਂਦਾ ਉਦੋਂ ਤਾਈਂ ਉਹਦਾ ਕੁਛ ਨਹੀਂ ਵਿਗੜ ਸਕਦਾ ਔਰ ਜਦੋਂ ਵਕਤ ਆਉਂਦਾ ਉਦੋਂ ਕੋਈ ਉਹਨੂੰ ਬਚਾ ਨਹੀਂ ਸਕਦਾ। ਵਮਾਈ ਯੁਰਿਦ ਸਵਾਬਤ ਦੁਨੀਆ ਨੂੰ ਤੇ ਹੀ ਮਿਨਹਾ, ਤੇ ਦੇਖੋ ਫਿਰ ਵੀ ਅਗਰ ਤੁਸੀਂ ਇਸ ਚੀਜ਼ ਨੂੰ ਨਹੀਂ ਸਮਝਦੇ ਔਰ ਫਿਰ ਦੁਨੀਆਂ ਦੇ ਤਾਲਬ ਹੋ ਜਾਂਦੇ ਹੋ, ਤੇ ਜਿਹੜਾ ਵੀ ਦੁਨੀਆਂ ਦੇ ਵਿੱਚ ਹੀ ਬਦਲਾ ਚਾਹੁੰਦਾ ਹੈ ਆਪਣੀਆਂ ਕਮਾਈਆਂ ਦਾ ਤੇ ਆਪਣੀਆਂ ਨੇਕੀਆਂ ਦਾ, ਨੂੰ ਤੇ ਹੀ ਮਿਨਹਾ, ਤੇ ਅਸੀਂ ਇਸ ਦੁਨੀਆਂ ਤੋਂ ਕੁਛ ਉਹਨੂੰ ਦੇ ਸਕਦੇ ਹਾਂ। ਵਮਾਈ ਯੁਰਿਦ ਸਵਾਬ ਅਲਾਖਰਤ, ਨੂੰ ਤੇ ਹੀ ਮਿਨਹਾ, ਔਰ ਜਿਹੜਾ ਆਖਰਤ ਦੇ ਬਦਲੇ ਦਾ ਨੂੰ ਚਾਹੁੰਦਾ ਹੈ ਉਹਦਾ ਜਿਹੜਾ ਚਾਹਣ ਵਾਲਾ ਬਣ ਜਾਂਦਾ, ਇਰਾਦਾ ਕਰ ਲੈਂਦਾ, ਨੋ ਤੇ ਹੀ ਮਿਨਹਾ, ਤੇ ਅਸੀਂ ਉਹਦੇ ਵਿੱਚੋਂ ਫਿਰ ਉਹਨੂੰ ਉਹਦਾ ਬਦਲਾ ਦੇਵਾਂਗੇ। ਵਸਨਜ਼ ਸ਼ਾਕਿਰੀਨ, ਔਰ ਜਿਹੜੇ ਵੀ ਸ਼ੁਕਰ ਕਰਨ ਵਾਲੇ ਹਨ ਉਹਨਾਂ ਨੂੰ ਅਸੀਂ ਹੋਰ ਵਧਾ ਕੇ ਦਿਆਂਗੇ, ਉਹਨਾਂ ਦੇ ਵਾਸਤੇ ਸਾਡੇ ਹਾਂ ਬਹੁਤ ਅੱਛਾ ਬਦਲਾ। ਵਕਈਮ ਨਬੀਨ ਕਾਤਲਾ ਮਾਹੂ ਰਿਬੀਉ ਨਾ ਕਸੀਰ, ਔਰ ਕਿੰਨੇ ਹੀ ਨਬੀ ਗੁਜ਼ਰ ਚੁੱਕੇ ਨੇ ਜਿਨ੍ਹਾਂ ਦੇ ਨਾਲ ਰਲ ਕੇ ਤੇ ਅੱਲਾ ਵਾਲਿਆਂ ਨੇ ਜੰਗ ਕੀਤੀ, ਉਨ੍ਹਾਂ ਦੇ ਸਾਥ ਦਿੱਤਾ, ਉਨ੍ਹਾਂ ਦੇ ਨਾਲ ਉਹ ਰਲ ਕੇ ਲੜਾਈਆਂ ਲੜੀਆਂ, ਫਮਾ ਬਹਾਨੂ, ਤੇ ਉਨ੍ਹਾਂ ਨੇ ਕਦੀ ਵੀ ਵਹਨ ਜਿਹੜਾ ਹੈ ਉਹ ਜ਼ਾਹਿਰ ਨਹੀਂ ਕੀਤਾ, ਬੁਜ਼ਦਲੀ ਜ਼ਾਹਿਰ ਨਹੀਂ ਕੀਤੀ। ਲਿਮਾ ਸਾਬਹਮ ਫੀ ਸਬੀਲ ਅੱਲਾ, ਇਸ ਵਜ੍ਹਾ ਤੋਂ ਕਿ ਉਨ੍ਹਾਂ ਤੇ ਕੋਈ ਮੁਸੀਬਤ ਆਈ ਅੱਲਾ ਦੀ ਰਾਜ, ਵਮਾ ਜ਼ਾਉਫੀ ਜ਼ਾਉਫੂ, ਔਰ ਨਾ ਹੀ ਉਨ੍ਹਾਂ ਨੇ ਕਦੀ ਕਮਜ਼ੋਰੀ ਵਿਖਾਈ, ਵਮਸ ਤਕਾਨੂ, ਔਰ ਨਾ ਹੀ ਉਨ੍ਹਾਂ ਨੇ ਉਹ ਦਬੇ ਕਾਫਰਾਂ ਦੇ ਕੋਲੋਂ। ਵੱਲਾਹੁ ਯੁਹਿੱਬੁ ਸਾਬਿਰੀਨ, ਔਰ ਜਾਣ ਲਓ ਅੱਲਾ ਤਾਲਾ ਤੇ ਪਸੰਦ ਕਰਦਾ ਹੈ ਸਬਰ ਕਰਨ ਵਾਲਿਆਂ ਨੂੰ, ਜਿਹੜੇ ਕਿ ਇਸਤਕਾਮਤ ਇਖਤਿਆਰ ਕਰਨ, ਜਿਹੜੇ ਅੱਲਾ ਤਾਲਾ ਦੀ ਰਾਹ ਵਿਚ ਪੂਰੀ ਤਰ੍ਹਾਂ ਜਿਹੜਾ ਹੈ ਡਟ ਕੇ ਮੁਕਾਬਲਾ ਕਰਨ, ਤੇ ਅੱਲਾ ਨੂੰ ਤੇ ਉਹ ਪਸੰਦ ਨੇ, ਕਿਉਂਕਿ ਉਨ੍ਹਾਂ ਤੇ ਆਪਣੇ ਜਾਨ ਔਰ ਮਾਲ ਅੱਲਾ ਨੂੰ ਜਿਹੜਾ ਵੇਚ ਦਿੱਤੇ ਨੇ, ਤੇ ਹੁਣ ਅੱਲਾ ਦੀ ਰਾਹ ਵਿਚ ਲਗਾਉਣਾ ਹੀ ਉਨ੍ਹਾਂ ਦਾ ਅਸਲ ਮਨਸਬ ਹੈ। ਇਸ ਕਰਕੇ ਫਰਮਾਇਆ ਤੁਹਾਡੇ ਤੇ ਨਾ ਹੀ ਵਾਹਨਤਾਰੀ ਹੋਣਾ ਚਾਹੀਦਾ, ਨਾ ਹੀ ਕਮਜ਼ੋਰੀ ਆਉਣੀ ਚਾਹੀਦੀ ਹੈ, ਔਰ ਨਾ ਹੀ ਤੁਹਾਨੂੰ ਡਰ ਕੋਲ ਆਉਣਾ ਚਾਹੀਦਾ ਇਹਨਾਂ ਕਾਫਰਾਂ ਦਾ। ਇਹ ਹੈ ਵਾਹਨ ਦੀ ਬਿਮਾਰੀ, ਜਦੋਂ ਇਨਸਾਨ ਦੇ ਵਿੱਚ ਆ ਜਾਂਦੀ ਹੈ ਤਾਂ ਬੁਜ਼ਦਿਲ ਹੋ ਜਾਂਦਾ। ਲਾਚੇ ਨਬੀ ਅਕਮ ਸੱਲਾ ਅਲੈਹ ਵਸਲਮ ਨੇ ਇੱਕ ਦਫ਼ਾ ਫਰਮਾਇਆ ਸੀ, ਇਹ ਮੁਸਲਮਾਨੋ ਤੁਹਾਡੇ ਅੰਦਰ ਇੱਕ ਬਿਮਾਰੀ ਪੈਦਾ ਹੋ ਜਾਏਗੀ, ਵਾਹਨ ਦੀ ਬਿਮਾਰੀ, ਔਰ ਉਦੋਂ ਤੁਹਾਡਾ ਮਾਮਲਾ ਇਹ ਹੋ ਜਾਏਗਾ, ਤੁਹਾਡੀ ਹਾਲਤ ਇਹ ਹੋ ਜਾਏਗੀ ਕਿ ਦੁਨੀਆਂ ਦੀਆਂ ਕੌਮਾਂ ਤੁਹਾਡੇ ਉੱਤੇ ਇੱਕ ਦੂਸਰੇ ਨੂੰ ਜਿਹੜੀ ਦਾਵਤ ਦੇਣਗੀਆਂ, ਜਿਸ ਤਰ੍ਹਾਂ ਇੱਕ ਮੇਜ਼ਬਾਨ ਜਿਹੜਾ ਹੈ ਉਹ ਖਾਣਾ ਚੁਣ ਕੇ ਤੇ ਮਹਿਮਾਨਾਂ ਨੂੰ ਦਾਵਤ ਦਿੰਦਾ ਖਾਣ ਦੀ, ਇਸ ਤਰ੍ਹਾਂ ਦੁਨੀਆਂ ਦੀਆਂ ਕੌਮਾਂ ਤੁਹਾਡੇ ਉੱਤੇ ਇੱਕ ਦੂਸਰੇ ਨੂੰ ਜਿਹੜੀਆਂ ਬੁਲਾਉਣਗੀਆਂ। ਸਾਬਾ ਬਹੁਤ ਹੀ ਇਸ ਦੇ ਉੱਤੇ ਜਿਹੜੇ ਉਨ੍ਹਾਂ ਨੂੰ ਫਿਕਰ ਹੋਇਆ ਕਿ ਅਸੀਂ ਬਹੁਤ ਥੋੜੇ ਹੋਵਾਂਗੇ ਉਸ ਦਿਨ। ਅੱਲਾਹ ਦੇ ਰਸੂਲ ਸੱਲਾ ਅਲੈਹ ਵਸਲਮ ਨੇ ਫਰਮਾਇਆ, ਬਲਾਂਤੁਮ ਯੌਮਾ ਇਜ਼ਨ ਕਸੀਰ, ਤੁਸੀਂ ਉਸ ਦਿਨ ਬਹੁਤ ਜ਼ਿਆਦਾ ਹੋਵੋਗੇ, ਲੇਕਿਨ ਤੁਹਾਡੇ ਅੰਦਰ ਇੱਕ ਬਿਮਾਰੀ ਆ ਜਾਏਗੀ, ਵਾਹਨ ਦੀ ਬਿਮਾਰੀ। ਪੁੱਛਿਆ ਗਿਆ ਵਾਹਨ ਕੀ ਏ, ਤੋ ਨਬੀ ਅਕਮ ਸੱਲਾ ਅਲੈਹ ਵਸਲਮ ਨੇ ਫਰਮਾਇਆ, ਹੁਬ ਦੁਨੀਆ ਵ ਕਰਾਹੀਅਤੁਲ ਮੌਤ, ਦੁਨੀਆ ਦੀ ਮੁਹੱਬਤ ਔਰ ਮੌਤ ਤੋਂ ਜਿਹੜੀ ਹੈ ਨਾਪਸੰਦਗੀਦਗੀ, ਮੌਤ ਦੇਣ ਵਾਸਤੇ ਜਾਨ ਦੇਣ ਵਾਸਤੇ ਤਿਆਰ ਨਾ ਹੋਣਾ। ਜਦੋਂ ਤੁਹਾਡੇ ਅੰਦਰ ਇਹ ਆ ਗਿਆ, ਦੁਨੀਆ ਦੀ ਮੁਹੱਬਤ ਛਾ ਗਈ, ਤੇ ਫਿਰ ਤੁਹਾਡਾ ਇਹ ਮਾਮਲਾ ਹੋ ਜਾਏਗਾ। ਉਹ ਹੈ ਜਿੱਥੋਂ ਦੱਸਿਆ ਗਿਆ ਕਿ ਵੇਖੋ ਅੱਲਾਹ ਤਾਲਾ ਦੇ ਰਸੂਲਾਂ ਦੇ ਨਾਲ ਪਹਿਲਾਂ ਵੀ ਲੜ ਕੇ ਲੋਕਾਂ ਨੇ ਲੜਾਈਆਂ ਕੀਤੀਆਂ ਤੇ ਉਨ੍ਹਾਂ ਨੇ ਕਦੀ ਵੀ ਬੁਜ਼ਦਲੀ ਨਹੀਂ ਵਿਖਾਈ, ਉਨ੍ਹਾਂ ਨੇ ਕਦੀ ਵੀ ਕਮਜ਼ੋਰੀ ਨਹੀਂ ਦਿਖਾਈ, ਔਰ ਨਾ ਹੀ ਉਹ ਕੁਫਾਰ ਕੋਲੋਂ ਦੱਬੇ। ਵੱਲਾਹ ਯੁਹਿੱਬੁ ਸਾਬਰੀਨ, ਤੇ ਅੱਲਾਹ ਤਾਲਾ ਜਿਹੜਾ ਉਹ ਤੇ ਪਸੰਦ ਕਰਦਾ ਸਬਰ ਕਰਨ ਵਾਲਿਆਂ ਨੂੰ। ਵਮਾ ਕਾਨਾ ਕੌਲਹੁਮ ਇਲਾ ਅਨ ਕਾਲੂ ਰੱਬਨਾ ਅਗਫਿਰ ਲਨਾ ਜ਼ੁਨੂਬਨਾ, ਔਰ ਜਦੋਂ ਵੀ ਉਨ੍ਹਾਂ ਦੇ ਵਾਸਤੇ ਲੜਾਈ ਦਾ ਮੌਕਾ ਆਇਆ ਤੇ ਉਹ ਤੇ ਇਹੀ ਦੁਆਵਾਂ ਕਰਦੇ ਰਹੇ, ਇਲਾ ਅਨਕਾਰੂ ਮਗਰ ਅੱਲਾਹ ਨੂੰ ਪੁਕਾਰਦੇ ਰਹੇ, ਰੱਬਨਾ ਅਗਫਿਰ ਲਨਾ ਜ਼ੁਨੂਬਨਾ, ਕਿ ਅੱਲਾ ਬਖਸ਼ ਦੇ ਤੂੰ ਸਾਡੇ ਗੁਨਾਹ, ਬੈ ਸਾਫਨਾ ਫੀ ਅਮਰੇਨਾ, ਔਰ ਜਿਹੜਾ ਵੀ ਸਾਡੇ ਮਾਮਲਿਆਂ ਵਿੱਚ ਸਾਡੇ ਤੋਂ ਜ਼ਿਆਦਤੀ ਹੋ ਜਾਂਦੀ ਹੈ ਉਸ ਤੋਂ ਦਰਗੁਜ਼ਰ ਫਰਮਾ, ਉਹਦੀ ਵਜ੍ਹਾ ਤੇ ਸਾਡੇ ਤੇ ਅਜ਼ਾਬ ਨਾਜ਼ਲ ਨਾ ਕਰ, ਸਾਡੇ ਤੇ ਗ੍ਰਿਫਤ ਨਾ ਕਰ, ਬਸ ਸਭ ਤੱਕ ਦਾਮਨਾ, ਔਰ ਅੱਲਾ ਸਾਡੇ ਕਦਮਾਂ ਨੂੰ ਜਮਾ ਦੇ, ਵੰਸੁਰਨਾ ਅਲ ਕੌਮਿਲ ਕਾਫਰੀਨ, ਔਰ ਅੱਲਾ ਸਾਡੀ ਮਦਦ ਫਰਮਾ ਕਾਫਰਾਂ ਦੀ ਕੌਮ ਦੇ ਖਿਲਾਫ਼। ਇਹ ਸੀ ਉਹ ਜੋ ਉਸ ਵੇਲੇ ਦੁਆਵਾਂ ਕਰਦੇ ਸਨ, ਜੋ ਵੀ ਉਨ੍ਹਾਂ ਕੋਲੋਂ ਕੁਤਾਹੀਆਂ ਹੋਈਆਂ ਸੀ ਉਹਦੇ ਤੋਂ ਅੱਲਾਹ ਕੋਲ ਮਗਫਰਤ ਮੰਗਦੇ ਸਨ, ਔਰ ਜੋ ਜ਼ਿਆਦਤੀਆਂ ਹੋਈਆਂ ਸੀ ਉਹਦੇ ਤੋਂ ਦਰਗੁਜ਼ਰ ਕਰਨ ਦੀ ਦਰਖਾਸਤ ਕਰਦੇ ਸਨ, ਔਰ ਕਹਿੰਦੇ ਸਨ ਕਿ ਅੱਲਾਹ ਸਾਡੇ ਕਦਮਾਂ ਨੂੰ ਜਮਾ ਦੇ ਔਰ ਕਾਫਰਾਂ ਦੇ ਖਿਲਾਫ਼ ਸਾਡੀ ਮਦਦ ਫਰਮਾ। ਫਾਤਾਹੁਮੁਲਾਹ ਸਵਾਬ ਦੁਨੀਆ ਵ ਹੁਸਨਾ ਸਵਾਬ ਅਲਾਖਰਾ, ਤੇ ਅੱਲਾਹ ਤਾਲਾ ਫਿਰ ਉਨ੍ਹਾਂ ਨੂੰ ਦੁਨੀਆਂ ਦਾ ਬਦਲਾ ਵੀ ਅਤਾ ਕਰਦਾ ਸੀ ਕਿਉਂਕਿ ਉਹ ਸਬਰ ਇਖਤਿਆਰ ਕਰਦੇ ਸਨ, ਵ ਹੁਸਨਾ ਸਵਾਬ ਅਲਾਖਰਾ, ਔਰ ਆਖਰਤ ਦਾ ਬਦਲਾ ਤੇ ਹੈ ਹੀ ਬਹੁਤ ਚੰਗਾ ਜਿਹੜਾ ਅੱਲਾਹ ਤਾਲਾ ਦੇ ਹਾਂ ਉਨ੍ਹਾਂ ਵਾਸਤੇ ਆ ਜਿਹੜੇ ਸਬਰ ਕਰਨ ਵਾਲੇ ਤੇ ਤਕਵਾ ਇਖਤਿਆਰ ਕਰਨ ਵਾਲੇ। ਵੱਲਾਹੁ ਯੁਹਿੱਬੁਲ ਮੁਹਸਿਨੀਨ, ਔਰ ਅੱਲਾਹ ਤਾਲਾ ਤੇ ਪਸੰਦ ਕਰਦਾ ਉਨ੍ਹਾਂ ਨੂੰ ਜਿਹੜੇ ਮੁਖਲਿਸ ਨੇ। ਯਾ ਅਯੁਹ ਅੱਲਜ਼ੀਨਾ ਆਮਨੂ ਇਨ ਤੁਤੀਉ ਅੱਲਜ਼ੀਨਾ ਕਫਰੂ ਯਰੁੱਦੂਕੁਮ ਅਲਾ ਅਕਾਬਿਕੁਮ, ਐ ਇਮਾਨ ਵਾਲਿਓ ਅਗਰ ਤੁਸੀਂ ਆਖੇ ਲੱਗੇ ਇਨ੍ਹਾਂ ਲੋਕਾਂ ਦੇ ਜਿਹੜੇ ਕਾਫਰ ਨੇ, ਯਰੁੱਦੂਕੁਮ ਅਲਾ ਅਕਾਬਿਕੁਮ, ਇਹ ਤੇ ਪਲਟਾ ਦੇਣਗੇ ਤੁਹਾਨੂੰ ਤੁਹਾਡੀਆਂ ਏੜੀਆਂ ਦੇ ਬਲ ਪੈਰਾਂ ਤੇ, ਫਤਨ ਕਲਬੂ ਖਾਸਰੀਨ, ਔਰ ਅਗਰ ਤੁਸੀਂ ਦੀਨ ਛੱਡ ਦਿੱਤਾ, ਇਸ ਨੂੰ ਤੁਸੀਂ ਰੱਦ ਕਰ ਦਿੱਤਾ, ਮਰਦੂਦ ਹੋ ਗਏ, ਤੇ ਵੇਖ ਲਓ ਤੁਸੀਂ ਸਭ ਤੋਂ ਜ਼ਿਆਦਾ ਘਾਟੇ ਵਾਲੇ ਰਹੋਗੇ। ਬਲਿਲਾਹੁ ਮੌਲਾਕੁਮ, ਤੁਹਾਨੂੰ ਤੇ ਇਹ ਯਕੀਨ ਹੋਣਾ ਚਾਹੀਦਾ ਕਿ ਅੱਲਾਹ ਤੁਹਾਡਾ ਮੌਲਾ ਹੈ, ਅੱਲਾਹ ਤੁਹਾਡਾ ਪੁਸ਼ਤ ਪਨਾਹ ਹੈ, ਉਹ ਤੁਹਾਡਾ ਸਾਥੀ ਹੈ। ਵਾਹ ਵਾਹ ਖੈਰੁਨ ਨਾਸਰੀਨ, ਔਰ ਉਹੀ ਹੈ ਸਭ ਤੋਂ ਚੰਗਾ ਮਦਦ ਦੇਣ ਵਾਲਾ। ਸਨੁਲ ਕੀਫੀ ਕੁਲੂਬ ਅੱਲਜ਼ੀਨਾ ਕਫਰੂ ਰੋਬਾ, ਅੱਲਾਹ ਤਾਲਾ ਜਲਦ ਹੀ ਇਨ੍ਹਾਂ ਕਾਫਰਾਂ ਦੇ ਦਿਲ ਚ ਤੁਹਾਡੀ ਤਾਕ ਬਿਠਾ ਦੇਗਾ। ਬਿਮਾ ਅਸ਼ਰਕੂ, ਇਸ ਵਜ੍ਹਾ ਤੋਂ ਕਿ ਮੁਸ਼ਰਕ ਨੇ ਅੱਲਾਹ ਤਾਲਾ ਦੇ ਨਾਲ ਸ਼ਰੀਕ ਠਹਿਰਾਏ ਨੇ, ਬਿੱਲਾ ਹੈ, ਬਿਮਾ ਅਸ਼ਰਕੂ ਬਿੱਲਾ, ਕਿਉਂਕਿ ਇਨ੍ਹਾਂ ਨੇ ਅੱਲਾਹ ਤਾਲਾ ਦੇ ਨਾਲ ਸ਼ਿਰਕ ਕੀਤਾ ਹੋਇਆ। ਮਾਲਮ ਯੁਨਜ਼ਿਲ ਬਿਹੀ ਸੁਲਤਾਨਾ, ਜਿਹਦੇ ਵਾਸਤੇ ਅੱਲਾਹ ਨੇ ਕੋਈ ਦਲੀਲ ਨਾਜ਼ਲ ਨਹੀਂ ਕੀਤੀ। ਵਮਾ ਵਾਹੁਮ ਉਨਾਰ, ਔਰ ਇਨ੍ਹਾਂ ਦਾ ਤੇ ਅੰਜਾਮ ਜਿਹੜਾ ਹੈ ਉਹ ਜਹੰਨਮ ਬਣਨ ਵਾਲੀ ਹੈ, ਇਨ੍ਹਾਂ ਦਾ ਠਿਕਾਣਾ ਜਹੰਨਮ ਬਣਨ ਵਾਲਾ ਹੈ। ਬਬੇ ਸਮਸਵਲ ਜ਼ਾਲਮੀਨ, ਔਰ ਬਹੁਤ ਬੁਰਾ ਹੈ ਠਿਕਾਣਾ ਜਿਹੜਾ ਜ਼ਾਲਮਾਂ ਦਾ ਹੋਏਗਾ। ਵਲਕਦ ਸਦਕਕੁਮ ਅੱਲਾਹੁ ਵਅਦਹੁ ਇਸ ਤਹਸੂਨਹੁਮ ਬਿਇਜ਼ਨਿਹੀ, ਤੇ ਦੇਖੋ ਅੱਲਾਹ ਤਾਲਾ ਨੇ ਤੁਹਾਡੀ ਮਦਦ ਦਾ ਵਾਅਦਾ ਕੀਤਾ ਸੀ ਕਿ ਅੱਲਾਹ ਤੁਹਾਡੀ ਮਦਦ ਕਰੇਗਾ, ਤੇ ਅੱਲਾਹ ਨੇ ਤੇ ਆਪਣਾ ਵਾਅਦਾ ਪੂਰਾ ਕਰ ਦਿੱਤਾ। ਇਸ ਤਹਸੂਨਹੁਮ ਬਿਇਜ਼ਨਿਹੀ, ਜਦੋਂ ਤੁਸੀਂ ਉਨ੍ਹਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ, ਵੱਢਣਾ ਸ਼ੁਰੂ ਕਰ ਦਿੱਤਾ ਅੱਲਾਹ ਦੇ ਇਜ਼ਨ ਨਾਲ, ਔਰ ਪਹਿਲੇ ਹੱਲੇ ਦੇ ਵਿੱਚ ਹੀ ਤੁਸੀਂ ਉਨ੍ਹਾਂ ਦੇ ਕਦਮਾਂ ਨੂੰ ਜਿਹੜਾ ਸੀ ਉਹ ਉਥੋਂ ਖੇਡ ਦਿੱਤਾ, ਔਰ ਉਨ੍ਹਾਂ ਨੂੰ ਠਾ ਦਿੱਤਾ। ਹੱਤਾ ਇਜ਼ਾ ਫਸ਼ਲ ਤੁਮ, ਅਸਲ ਤੇ ਮਾਮਲਾ ਇਹ ਉਦੋਂ ਵਿਗੜਿਆ ਕਿ ਜਦੋਂ ਤੁਹਾਡੇ ਅੰਦਰ ਨਾਮਰਦੀ ਆਈ, ਵਤਨਾਜ਼ਾ ਤੁਮ ਫਿਰ ਅਮਰ, ਔਰ ਤੁਸੀਂ ਫਿਰ ਝਗੜਾ ਕੀਤਾ ਹੁਕਮ ਦੇ ਵਿੱਚ। ਵਾ ਸਹੀ ਤੁਮ ਇਮਬਾਦ ਮਾ ਰਾ ਕੁਮਾ ਤੁਹਿਬੂਨ, ਔਰ ਤੁਸੀਂ ਨਾਫਰਮਾਨੀ ਕੀਤੀ ਆਪਣੇ ਅਮੀਰ ਦੀ, ਇਸ ਤੋਂ ਬਾਅਦ ਕਿ ਤੁਹਾਨੂੰ ਦਿਸ ਆਈ ਉਹ ਚੀਜ਼ ਜਿਹੜੀ ਤੁਹਾਨੂੰ ਪਸੰਦ ਸੀ, ਯਾਨੀ ਫਤਿਹ ਜਦੋਂ ਤੁਸੀਂ ਵੇਖੀ, ਤੇ ਉਸ ਵੇਲੇ ਤੁਹਾਡੇ ਅੰਦਰ ਇਹ ਚੀਜ਼ ਪੈਦਾ ਹੋ ਗਈ ਕਿ ਤੁਹਾਡੇ ਅੰਦਰ ਨਾਮਰਦੀ ਵੀ ਆ ਗਈ, ਔਰ ਤੁਸੀਂ ਉਸ ਵੇ ਝਗੜਾ ਵੀ ਕੀਤਾ, ਉਸ ਦਸਤੇ ਦੇ ਅਮੀਰ ਜਿਹੜਾ ਨਬੀ ਅਕਮ ਸੱਲਾ ਸਲਮ ਨੇ ਮੁਕਰਰ ਕੀਤਾ ਸੀ ਔਰ ਉਹਦੀ ਤੁਸਾਂ ਨਾਫਰਮਾਨੀ ਕੀਤੀ, ਜਿਹਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਫਿਰ ਤੁਹਾਡੇ ਹਾਲਾਤ ਨੂੰ ਪਲਟਿਆ। ਮਿਨਕੁਮ ਮੈਂ ਯੁਰੀਦ ਦੁਨੀਆ, ਤੁਹਾਡੇ ਚੋਂ ਕੁਛ ਹੈਣ ਕਿ ਜਿਨ੍ਹਾਂ ਦੀ ਦੁਨੀਆਂ ਤੇ ਨਜ਼ਰ ਰਹਿੰਦੀ ਹੈ, ਬ ਮਿਨਕੁਮ ਮੈਂ ਯੁਰੀਦ ਉਲ ਆਖਿਰਾ, ਲੇਕਿਨ ਉਹ ਵੀ ਹੈਣ ਕਿ ਜਿਹੜੇ ਆਖਰਤ ਦੇ ਤਾਲਬ ਨੇ। ਸੁਮਾ ਸਰਫ ਅਕੁਮ ਅਨਹੁਮ ਲਿਯਬ ਤਲਿਯਕੁਮ, ਫਿਰ ਅੱਲਾਹ ਤਾਲਾ ਨੇ ਤੁਹਾਨੂੰ ਫੇਰ ਦਿੱਤਾ ਉਹਨਾਂ ਤੋਂ ਤਾਂ ਕਿ ਤੁਹਾਨੂੰ ਅਜ਼ਮਾਏ। ਉਹ ਫਤਿਹ ਜਿਹੜੀ ਸ਼ਿਕਸਤ ਵਿੱਚ ਬਦਲ ਗਈ ਔਰ ਉਹ ਤੁਹਾਡੇ ਆਪਣੇ ਗੁਨਾਹ ਦੀ ਵਜ੍ਹਾ, ਆਪਣੀ ਨਾਫਰਮਾਨੀ ਦੀ ਵਜ੍ਹਾ ਤੋਂ ਸਾਰਾ ਕੁਛ ਹੋਇਆ ਕਿ ਤੁਸੀਂ ਅੱਲਾਹ ਤਾਲਾ ਦੇ ਰਸੂਲ ਦੀ ਨਾਫਰਮਾਨੀ ਕੀਤੀ, ਉਹਨਾਂ ਦੇ ਮੁਕਰਰ ਕੀਤੇ ਹੋਏ ਅਮੀਰ ਦਾ ਹੁਕਮ ਨਹੀਂ ਮੰਨਿਆ, ਜਿਹਦੀ ਵਜ੍ਹਾ ਤੋਂ ਸਾਰਾ ਪਾਸਾ ਪਲਟਿਆ। ਵਲਾ ਕਦਾ ਫਾਨ ਕੁਮ, ਲੇਕਿਨ ਅੱਲਾਹ ਤਾਲਾ ਨੇ ਤੁਹਾਡੀ ਗਲਤੀ ਮੁਆਫ ਕਰ ਦਿੱਤੀ ਹੈ। ਵੱਲਾ ਹਜ਼ੂ ਫਜਲਨ ਅਲਲ ਮੋਮਿਨੀਨ, ਕਿਉਂਕਿ ਅੱਲਾਹ ਤਾਲਾ ਤੇ ਬੜਾ ਹੀ ਫਜਲ ਕਰਨ ਵਾਲਾ ਹੈ ਆਪਣੇ ਮੰਨਣ ਵਾਲਿਆਂ ਤੇ। ਇਸ ਤੋਂ ਸੇਦੂਨਾ ਵਾਲਾ ਤਲਬੂਨਾ ਅਲਾ ਅਹਦਿਨ, ਉਹ ਦੇਖੋ ਤੁਹਾਡਾ ਹਾਲ ਕੀ ਹੋ ਗਿਆ ਸੀ, ਤੁਸੀਂ ਦੌੜੇ ਜਾਂਦੇ ਸੋ ਔਰ ਪਿੱਛੇ ਪਰਤ ਕੇ ਵੀ ਨਹੀਂ ਸੀ ਵੇਖਦੇ। ਬਲ ਰਸੂਲ ਯਦੂਕੁਮ ਫੀ ਉਖਰਾਕੁਮ, ਹਾਲਾਂਕਿ ਅੱਲਾਹ ਤਾਲਾ ਦੇ ਪੈਗੰਬਰ ਤੁਹਾਨੂੰ ਪੁਕਾਰ ਰਹੇ ਸਨ ਦੂਸਰੀ ਤਰਫ। ਫਾਸਾਬਕੁਮ ਗੰਮਮ ਬੇਗੰਮਿਨ, ਫਿਰ ਤੁਹਾਡੇ ਤੇ ਗਮ ਜਿਹੜਾ ਉਹ ਤਾਰੀ ਹੋਇਆ। ਲਿਕੈਲਾ ਤਹਦਨ ਵਲਾ ਮਾਫਾਤਕੁਮ, ਔਰ ਅੱਲਾ ਨੇ ਇਸ ਕਰਕੇ ਕੀਤਾ ਕਿ ਤਾਂ ਕਿ ਤੁਸੀਂ ਗਮ ਨਾ ਕਾਇਆ ਕਰੋ ਉਸ ਤੇ ਕਿ ਜੋ ਤੁਹਾਡੇ ਤੋਂ ਜਾਂਦਾ ਰਹੇ। ਵਲਾ ਮਾ ਸਾਬਕੁਮ, ਔਰ ਯਾ ਤੁਹਾਨੂੰ ਜਿਹੜੀ ਤਕਲੀਫ ਪਹੁੰਚੇ। ਵੱਲਾਹੁ ਖਬੀਰੁਮ ਬੇਮਾ ਤਾਮਲੂਨ, ਕਿਉਂਕਿ ਅੱਲਾਹ ਤਾਲਾ ਨੂੰ ਪਤਾ ਹੈ ਜੋ ਤੁਸੀਂ ਕਰ ਰਹੇ ਹੋ, ਉਹ ਖਬਰਦਾਰ ਹੈ ਤੁਹਾਡੇ ਅਮਲ ਤੋਂ। ਸੁਮਾਨਦਲਾ ਅਲੈਕੁਮ ਮਿਨ ਬਾਦਿਲ ਗਮ ਅਮਨਤਨ ਵਾਸਨ ਯਖਸ਼ਾ ਤਾਇਫਤੁਮ ਮਿਨਕੁਮ, ਸੁਮਾਨਦਲਾ ਅਲੈਕੁਮ ਮਿਨ ਬਾਦਿਲ ਗਮ, ਫਿਰ ਅੱਲਾਹ ਤਾਲਾ ਨੇ ਤੁਹਾਡੇ ਇਸ ਦੁੱਖ ਤੋਂ ਬਾਅਦ ਤੁਹਾਡੇ ਉੱਤੇ ਇੱਕ ਊਂਘ ਦਿੱਤੀ ਜਿਹਨੇ ਤੁਹਾਨੂੰ ਆਰਾਮ ਦੇ ਦਿੱਤਾ। ਅੱਲਾਹ ਤਾਲਾ ਨੇ ਇੱਕ ਊਂਘ ਤਾਰੀ ਕੀਤੀ ਤੇ ਉਹ ਸਾਰੇ ਜਿਹੜੇ ਵਸਵਸੇ ਸਨ ਉਹ ਦਿਲਾਂ ਚੋਂ ਨਿਕਲ ਗਏ। ਯਖਸ਼ਾ ਤਾਇਫਤੁਮ ਮਿਨਕੁਮ, ਉਸ ਊਂਘ ਨੇ ਢੱਕ ਲਿਆ ਤੁਹਾਡੇ ਚੋਂ ਇੱਕ ਗਰੋਹ ਨੂੰ। ਵਤਾਇਫਤੁਨ ਕਦ ਹਮਤ ਹੁਮ ਅਨਫੁਸੁਹੁਮ ਯਜ਼ੁੰਨ ਬਿੱਲਾਹ ਗੈਰ ਅਲ ਹੱਕ ਜ਼ੰਨ ਅਲ ਜਾਹਿਲੀਆ, ਲੇਕਿਨ ਇੱਕ ਗਰੋਹ ਤੁਹਾਡੇ ਚੋਂ ਉਹ ਵੀ ਸੀ ਜਿਹੜਾ ਕਿ ਅੱਲਾਹ ਤਾਲਾ ਦੇ ਬਾਰੇ ਚ ਬਦਗੁਮਾਨੀ ਕਰ ਰਿਹਾ ਸੀ, ਜਿਹੜਾ ਕਿ ਹੱਕ ਨਹੀਂ ਸੀ ਉਹਨੂੰ ਬਦਗੁਮਾਨੀ ਕਰਨ ਦਾ, ਔਰ ਸਾਰਾ ਹੀ ਜਾਹਲੀਅਤ ਦੇ ਗਮ ਸਨ ਕਿ ਅੱਲਾਹ ਤਾਲਾ ਦੇ ਬਾਰੇ ਚ ਉਹਨਾਂ ਨੂੰ ਯਕੀਨ ਨਹੀਂ ਰਿਹਾ ਕਿ ਅੱਲਾਹ ਤਾਲਾ ਮਦਦ ਤੇ ਕਾਦਰ ਏ ਤੇ ਅੱਲਾਹ ਤਾਲਾ ਜਿਹੜਾ ਹੈ ਉਹਦੇ ਹੱਥ ਸਾਰੇ ਇਖਤਿਆਰ ਨੇ। ਯਕੂਲੂਨਾ ਹੱਲਨਾ ਮਿਨ ਅਲ ਅਮਰਿ ਮਿਨ ਸ਼ਈ, ਉਹ ਕਹਿਣ ਤੇ ਆ ਗਏ ਕਿ ਕਿਆ ਸਾਨੂੰ ਵੀ ਕੋਈ ਇਖਤਿਆਰ ਹੈ ਇਸ ਮਾਮਲੇ ਚ, ਕਿਸੇ ਫੈਸਲੇ ਦੇ ਵਿਚ ਸਾਡੀ ਵੀ ਰਾਏ ਲਈ ਜਾਏਗੀ। ਕੁਲ ਇਨਨਾ ਅਲਅਮਰ ਕੁੱਲਹੁ ਲਿਲਾਹ, ਫਰਮਾ ਦਿਓ ਸਾਰੇ ਦਾ ਸਾਰਾ ਫੈਸਲੇ ਦਾ ਇਖਤਿਆਰ ਅੱਲਾਹ ਦਾ, ਅੱਲਾਹ ਦਾ ਹੱਥ ਵਿਚ ਹੈ ਜੋ ਕੁਛ ਵੀ ਕਰਨਾ ਚਾਹੇ ਉਹ ਕਰ ਗੁਜ਼ਰਦਾ, ਕਿਸੇ ਹੋਰ ਦਾ ਉਹਦੇ ਵਿਚ ਕੋਈ ਸ਼ਰੀਕਾ ਨਹੀਂ, ਕੋਈ ਉਹਦੇ ਚ ਇਖਤਿਆਰ ਨਹੀਂ। ਯੁਖਫੂਨ ਫੀ ਅਨਫੁਸਿਹਿਮ ਮਾ ਲਾ ਯੁਬਦੂਨ ਲਕਾ, ਉਹ ਆਪਣੇ ਦਿਲਾਂ ਦੇ ਵਿਚ ਕੋਈ ਚੀਜ਼ਾਂ ਨੂੰ ਛੁਪਾਏ ਹੋਏ ਸਨ ਜਿਹੜਾ ਤੁਹਾਡੇ ਵਾਸਤੇ ਜ਼ਾਹਿਰ ਨਹੀਂ ਸਨ ਕਰਨਾ ਚਾਹੁੰਦੇ। ਯਕੂਲੂ ਨਾ ਲੌਕਾਨਾ ਲਾ ਮਿਨ ਅਲ ਅਮਰ ਸ਼ਈ, ਉਹਨਾਂ ਦਾ ਕਹਿਣਾ ਇਹ ਸੀ ਅਗਰ ਸਾਨੂੰ ਵੀ ਕੋਈ ਇਖਤਿਆਰ ਹੁੰਦਾ, ਸਾਡੀ ਵੀ ਕੋਈ ਗੱਲ ਮੰਨੀ ਜਾਂਦੀ, ਮਾ ਕੁਤਲ ਨਾ ਹਾ ਹੁਣਾ ਤੇ ਅਸੀਂ ਇੱਥੇ ਕਤਲ ਨਾ ਹੁੰਦੇ। ਉਹ ਲੌਕੁਨ ਤੋਂ ਫੀ ਬਯੂ ਤੇ ਕੁਮ, ਇਹਨਾਂ ਨੂੰ ਦੱਸ ਦਿਓ ਅਗਰ ਤੁਸੀਂ ਇੱਥੇ ਨਾ ਆਉਂਦੇ ਤੇ ਆਪਣੇ ਘਰਾਂ ਵਿਚ ਹੁੰਦੇ। ਲਬਰਜ਼ ਅਲਜ਼ੀਨਾ ਕੁਤਬਾ ਅਲੈਹਿਮ ਅਲਕਤਲ ਇਲਾ ਮਜ਼ਾਜਿਹਿਮ, ਤੇ ਅੱਲਾ ਕੱਢ ਕੇ ਲੈ ਆਉਂਦਾ ਉਹਨਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਜਿਨ੍ਹਾਂ ਵਾਸਤੇ ਉਹਨੇ ਇੱਥੇ ਕਤਲ ਹੋਣਾ ਜਿਹੜਾ ਲਿਖ ਦਿੱਤਾ ਸੀ। ਬਲੇ ਯਬਤਲੀ ਅੱਲਾਹ ਮਾਫੀ ਸਦੂਰਿਕੁਮ, ਔਰ ਇਹ ਸਾਰਾ ਕੁਛ ਅੱਲਾ ਨੇ ਵਾਰਿਦ ਕੀਤਾ ਤੁਹਾਡੇ ਤੇ ਅਜ਼ਮਾਇਸ਼ ਦਾ ਇਹ ਜਿਹੜਾ ਵਕਤ ਲਿਆਂਦਾ ਇਸ ਕਰਕੇ ਕਿ ਤਾਂ ਕਿ ਅੱਲਾਹ ਤਾਲਾ ਵੇਖੇ ਤੁਹਾਡੇ ਸੀਨਿਆਂ ਦੇ ਵਿਚ ਕੀ ਏ। ਬਲੇ ਯੂ ਮਹਿਸ ਮਾਫੀ ਕੁਲੂਬਿਕੁਮ, ਔਰ ਤਾਂ ਕਿ ਤੁਹਾਡੇ ਦਿਲਾਂ ਦੇ ਵਿਚੋਂ ਖੋਟ ਜਿਹੜੀ ਆ ਉਹਨੂੰ ਦੂਰ ਕਰ ਦੇ। ਵੱਲਾਹੁ ਅਲੀਮੁਮ ਬਿਜ਼ਾਤ ਸੁਦੂਰ, ਔਰ ਅੱਲਾਹ ਤਾਲਾ ਤੇ ਜਾਣਨ ਵਾਲਾ ਹੈ ਸੀਨਿਆਂ ਦੇ ਪੇਤਨ। ਇਨ ਲਜ਼ੀਨਾ ਤਵੱਲਾਉ ਮਿਨਕੁਮ ਯੌਮਲ ਤਕਲ ਜਮਾਨ ਹੈ, ਬੇਸ਼ੱਕ ਉਹ ਲੋਕ ਜਿਹੜੇ ਕਿ ਪਲਟ ਆਏ ਸਨ ਤੁਹਾਡੇ ਚੋਂ, ਇਹ ਅਬਦੁੱਲਾ ਬਿਨ ਉਬੈ ਜਿਹੜਾ 300 ਆਦਮੀ ਨੂੰ ਲੈ ਕੇ ਚਲਾ ਗਿਆ ਸੀ। ਇਨ ਮਸਤਜ਼ਲਹੁਮ ਸ਼ੈਤਾਨ ਬਿਬਾਦ ਮਾ ਕਸਬੂ, ਉਹ ਬੇਸ਼ੱਕ ਉਹਨਾਂ ਨੂੰ ਥੁੜਕਾ ਦਿੱਤਾ ਸੀ ਸ਼ੈਤਾਨ ਨੇ ਉਹਨਾਂ ਦੇ ਅਮਾਲ ਦੀ ਵਜ੍ਹਾ ਤੋਂ, ਉਹਨਾਂ ਦੇ ਗੁਨਾਹਾਂ ਦੀ ਵਜ੍ਹਾ ਤੋਂ। ਵਲਾ ਕਦਾ ਫੱਲਾਹੁ ਅਨਹੁਮ, ਤੇ ਅੱਲਾ ਨੇ ਉਹਨਾਂ ਨੂੰ ਵੀ ਮੁਆਫ਼ ਕਰ ਦਿੱਤਾ ਹੈ। ਇਨ ਅੱਲਾਹ ਗਫੂਰਨ ਹਲੀਮ, ਕਿਉਂਕਿ ਅੱਲਾਹ ਤਾਲਾ ਤੇ ਬਖਸ਼ਣ ਵਾਲਾ ਤੇ ਬੜਾ ਹੀ ਬੁਰਦਬਾਰ। ਇਹ ਹੈ ਜਿਹੜਾ ਸਰੀਹਨ ਨਾਫਰਮਾਨੀਆਂ ਵੀ ਉਹਨਾਂ ਕੀਤੀਆਂ, ਅੱਲਾਹ ਤਾਲਾ ਦੇ ਰਸੂਲ ਦਾ ਸਾਥ ਨਹੀਂ ਦਿੱਤਾ ਤੇ ਅੱਲਾ ਨੇ ਫਿਰ ਵੀ ਉਹਨਾਂ ਨੂੰ ਮੁਆਫ਼ ਕਰ ਦਿੱਤਾ, ਅੱਲਾਹ ਤਾਲਾ ਨੇ ਉਹਨਾਂ ਤੋਂ ਦਰਗੁਜ਼ਰ ਕੀਤੀ। ਇਹ ਹੈ ਅੱਲਾਹ ਤਾਲਾ ਦਾ ਮਾਮਲਾ ਮੰਨਣ ਵਾਲਿਆਂ ਦੇ ਨਾਲ ਔਰ ਅੱਲਾਹ ਦੇ ਆਪਣੇ ਬੰਦਿਆਂ ਦੇ ਨਾਲ, ਕਿ ਅੱਲਾਹ ਤਾਲਾ ਬਾਵਜੂਦ ਇਸ ਦੇ ਕਿ ਉਹਦੇ ਬੰਦੇ ਉਹਦੀ ਨਾਫਰਮਾਨੀ ਕਰਦੇ ਨੇ, ਫਿਰ ਵੀ ਉਹਨਾਂ ਨੂੰ ਰਿਸਕ ਦੇ ਰਿਹਾ, ਫਿਰ ਉਹ ਵੀ ਉਹਨਾਂ ਦੇ ਨਾਲ ਉਹਦਾ ਮਾਮਲਾ ਸਹੀ ਰਹਿੰਦਾ ਹੈ। ਉਹ ਬੜਾ ਹੀ ਬੁਰਦਬਾਰ ਹੈ ਔਰ ਬੜਾ ਹੀ ਬਖਸ਼ਣ ਵਾਲਾ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।